जन्म मनुखा सफला बना ले तू जन्म मनुखा सफला बना ले तू
जस वाहगुरु दगा ले तू
हत्था नाल सेवा भी कमा ले बंदे आ जे तू सारे दुनिया दे सुख लोड़ दें नाम सच्चे रब दा दयाल बंदे आ जे तू सारे दुनिया दे सुख लोड़ दें नाम सच्चे रब दा दयाल बंदे आ सबे करूगी मुरादा पूरियां पानी सबे करूगी मुरादा पूरियां जो भी चाहे गुरु कोलों पाले बंदे आ जे तू सारे दुनिया दे सुख लोड़ दें नाम सच्चे रब दा दयाले बंदे आ जे तू सारे दुनिया दे सुख लोड़ दें नाम सच्चे रब दा दयाले बंदे आ ओ सिमरन देंदा आत्मक सुख है हे सिमरन देंदा आत्मक सुख है पढ़ गोर बाणी तेनू पता लग जाऊ बाणी तेनू पता लग जाऊ सेवा कर दुखा नू मुका ले बंदे आ जे तू सारे दुनिया दे सुख लोड़ दें नाम सच्चे रब दा दयाल बंदे आ जे तू सारे दुनिया दे सुख लोड़ दें नाम सच्चे रब दा दयाल बंदे आ सदा सरबत दाई पला मंग के सदा सरबत दाई पला मंग के तू ही भला अपना करा ले बंदे आ जे तू सारे दुनिया दे सुख लोड़ दें नाम सच्चे रब दा दयाले बंदे आ जे तू सारे दुनिया दे सुख लोड़ दें नाम सच्चे रब दा दयाले बंदे आ ओ ਉਹ ਸੱਚੇ ਮਨੋ ਜੀ ਨੇ ਵਾਹਿਗੁਰੂ ਤੇ ਆ ਲਿਆ,
ਮਨੁੱਖ ਸਫਲਾ ਬਣਾ ਲਿਆ।
ਉਹ ਸੱਚੇ ਮਨੋ ਜੀ ਨੇ ਵਾਹਿਗੁਰੂ ਤੇ ਆ ਲਿਆ,
ਮਨੁੱਖ ਸਫਲਾ ਬਣਾ ਲਿਆ।
ਉਹ ਕੌਡੇ ਜਿਹੇ ਰਾਕਸ਼ ਗੁਰਾਂ ਨੇ ਤਾਰਤੇ, ਕੌਡੇ ਜਿਹੇ ਰਾਕਸ਼ ਗੁਰਾਂ ਨੇ ਤਾਰਤੇ, ਠੱਗੋ ਮਾਨ ਸੱਜਣ ਬਣਾ ਲੈ ਬੰਦੇ ਆ। ਜੇ ਤੂੰ ਸਾਰੇ ਦੁਨੀਆਂ ਦੇ ਸੁੱਖ ਲੋੜਦੈ, ਨਾਮ ਸੱਚੇ ਰੱਬ ਦਾ ਧਿਆ ਲੈ ਬੰਦੇ ਆ। ਜੇ ਤੂੰ ਸਾਰੇ ਦੁਨੀਆਂ ਦੇ ਸੁੱਖ ਲੋੜਦੈ, ਨਾਮ ਸੱਚੇ ਰੱਬ ਦਾ ਧਿਆ ਲੈ ਬੰਦੇ ਆ। ਆਸ ਲੈ ਕੇ ਆਇਆ ਆਪ ਜੀ ਦੀ ਸ਼ਰਨੀ, ਸੰਗਤਾਂ ਦੀ ਸੇਵਾ ਗੁਰੂ ਜਸ ਕਰਕੇ, ਹਾਂ ਸੰਗਤਾਂ ਦੀ ਸੇਵਾ ਗੁਰੂ ਜਸ ਕਰਕੇ, ਸੁੱਤੇ ਭਾਗ ਆਪਣੇ ਜਗਾ ਲੈ ਬੰਦੇ ਆ। ਜੇ ਤੂੰ ਸਾਰੇ ਦੁਨੀਆਂ ਦੇ ਸੁੱਖ ਲੋੜਦੈ, ਨਾਮ ਸੱਚੇ ਰੱਬ ਦਾ ਧਿਆ ਲੈ ਬੰਦੇ ਆ। ਜੇ ਤੂੰ ਸਾਰੇ ਦੁਨੀਆਂ ਦੇ ਸੁੱਖ ਲੋੜਦੈ, ਨਾਮ ਸੱਚੇ ਰੱਬ ਦਾ ਧਿਆ ਲੈ ਬੰਦੇ ਆ। ਜੇ ਤੂੰ ਸਾਰੇ ਦੁਨੀਆਂ ਦੇ ਸੁੱਖ ਲੋੜਦੈ, ਨਾਮ ਸੱਚੇ ਰੱਬ ਦਾ ਧਿਆ ਲੈ ਬੰਦੇ ਆ।
ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਸੰਗਤ ਰੂਪ ਵਿੱਚ ਸਭਾਇਮਾਨ ਗੁਰੂ ਸਰੂਪ ਗੁਰੂ ਖਾਲਸਾ ਜੀ ਸਮਾਂ ਮਿਲਿਆ ਐਤਵਾਰ ਦੇ ਦਿਨ ਦੇ ਦੀਵਾਨ ਵਿੱਚ ਕੁਝ ਮਿੰਟਾਂ ਲਈ ਆਪ ਜੀ ਦੇ ਦਰਸ਼ਨ ਦੀ ਦਾਰ ਕਰਦੇ ਹੋਏ ਆਪ ਜੀ ਨਾਲ ਗੁਰਮਤਿ ਦੇ ਵਿਚਾਰਾਂ ਦੀ ਸਾਂਝ ਆਰੰਭ ਕਰਕੇ ਅੱਜ ਦੇ ਸਮਾਗਮ ਦੇ ਪ੍ਰਥਾਇਤ ਚੰਦ ਸ਼ਬਦ ਆਪ ਜੀ ਨਾਲ ਸਾਂਝੇ ਕੀਤੇ ਜਾਣ। ਇਸ ਤੋਂ ਪਹਿਲਾਂ ਕਿ ਮੈਂ ਆਪਣੇ ਵਿਚਾਰ ਇਤਿਹਾਸ ਦੇ ਪੰਨੇ 'ਤੇ ਕੇਂਦਰਿਤ ਕਰਾਂ, ਆਪ ਸਰਵਣ ਕਰ ਰਹੇ ਸੀ ਗੁਰਮਤਿ ਦੇ ਸਿਧਾਂਤ ਦੀ ਉਹ ਕਹਾਣੀ ਕਿ ਇਹ ਮਨੁੱਖ ਜੇ ਤੂੰ ਜਨਮ ਨੂੰ ਸਫਲਾ ਕਰਨਾ ਚਾਹੁੰਦਾ ਤਾਂ ਉਸ ਵਾਹਿਗੁਰੂ ਦਾ ਨਾਮ ਜਪ, ਅਤੇ ਸਾਡਾ ਸਾਰਿਆਂ ਦਾ ਪ੍ਰਯੋਜਨ ਹੈ ਕਿ ਸਾਡਾ ਮਨੁੱਖਾ ਜਨਮ ਸਫਲਾ ਹੋ ਜਾਏ ਅਤੇ ਦੁਨੀਆਂ ਦੇ ਸਾਰੇ ਸੁੱਖ ਸਾਡੀ ਝੋਲੀ ਵਿੱਚ ਪੈ ਜਾਣ, ਅਤੇ ਇਹ ਚੀਜ਼ਾਂ ਤਾਂ ਪ੍ਰਾਪਤ ਹੁੰਦੀਆਂ ਨੇ ਜੇ ਮਨੁੱਖ ਆਪਣੀ ਜ਼ਬਾਨ ਵਿੱਚ ਵਾਹਿਗੁਰੂ ਸ਼ਬਦ ਦਾ ਜਾਪ ਕਰਦਾ। ਆਓ ਆਪਣੀ ਝੋਲੀ ਵਿੱਚ ਸੁੱਖ ਪਾਉਣ ਵਾਸਤੇ ਅਤੇ ਆਪਣੇ ਮਨੁੱਖਾ ਜਨਮ ਨੂੰ ਸਫਲਾ ਕਰਨ ਵਾਸਤੇ ਆਪਾਂ ਆਪਣੀ ਜ਼ਬਾਨ ਵਿੱਚੋਂ ਦੋ ਵਾਰੀ ਵਾਹਿਗੁਰੂ ਸ਼ਬਦ ਕਹਿ ਕੇ ਫਤਿਹ ਦਾ ਸਿਮਰਨ ਕਰੀਏ, ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆ ਵੀਕਐਂਡ ਦਾ ਪ੍ਰੋਗਰਾਮ ਹੈ ਜਿਹੜਾ ਪੰਥੀ ਮਹਾਨ ਸ਼ਖਸੀਅਤ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੀ ਯਾਦ ਨੂੰ ਸਮਰਪਿਤ ਹੈ। ਬਾਬਾ ਬੁੱਢਾ ਸਾਹਿਬ ਜੀ ਸਾਡੇ ਪੰਥ ਦੀ ਸਿੱਖ ਕੌਮ ਦੀ ਉਹ ਸ਼ਖਸੀਅਤ ਨੇ ਜਿਨ੍ਹਾਂ ਦੇ ਹਿੱਸੇ ਵਿੱਚ ਜਿੱਡੇ ਵੱਡੇ ਮਾਣ ਆਏ ਉਹਨਾਂ ਨੂੰ ਮੇਰੇ ਵਰਗਾ ਨਾਚੀਜ਼ ਜਾਂ ਮਨੁੱਖ ਆਪਣੇ ਸਮੇਂ ਵਿੱਚ ਅਤੇ ਸ਼ਬਦਾਵਲੀ ਵਿੱਚ ਬਿਆਨ ਨਹੀਂ ਕਰ ਸਕਦਾ। ਗੁਰੂ ਨਾਨਕ ਦੇਵ ਮਹਾਰਾਜ ਦੇ ਪਾਵਨ ਚਰਨਾਂ ਵਿੱਚੋਂ ਜੋ ਰਹਿਮਤ ਪਾਈ ਉਸ ਤੋਂ ਪਹਿਲਾਂ ਮਨ ਜਾਗ ਚੁੱਕਿਆ ਸੀ, ਕਿਉਂਕਿ ਹਮੇਸ਼ਾ ਦਾਤ ਉਸ ਮਨੁੱਖ ਨੂੰ ਮਿਲੇਗੀ ਜਿਸ ਮਨੁੱਖ ਦਾ ਮਨ ਜਾਗਿਆ ਹੁੰਦਾ, ਜਿਸ ਦਾ ਮਨ ਸੁੱਤਾ ਹੈ। ਕਿਉਂਕਿ ਧਰਮ ਦੀ ਦੁਨੀਆ ਜਿੰਨੀ ਵੀ ਘੁੰਮਦੀ ਹੈ ਸਾਰੀ ਮਨ ਦੇ ਆਲੇ ਦੁਆਲੇ ਘੁੰਮਦੀ, ਅਤੇ ਜਿਹੜਾ ਸਰੀਰ ਸਾਨੂੰ ਪ੍ਰਾਪਤ ਹੋਇਆ ਇਹਨੂੰ ਮਨ ਤੋਰਦਾ, ਮਨ ਇਹਦਾ ਡਰਾਈਵਰ ਹੈ। ਬਾਬਾ ਬੁੱਢਾ ਸਾਹਿਬ ਦਾ ਮਨ ਕਿਸ ਤਰ੍ਹਾਂ ਜਾਗਿਆ ਅਤੇ ਬਾਬਾ ਬੁੱਢਾ ਸਾਹਿਬ ਦਾ ਪਿਛੋਕੜ ਕੀ ਹੈ, ਉਹਨਾਂ ਦਾ ਪਰਿਵਾਰਕ ਪਿਛੋਕੜ ਕੀ ਹੈ। ਰੰਧਾਵਾ ਕਰਕੇ ਆਮ ਤੌਰ 'ਤੇ ਉਹਨਾਂ ਦੇ ਪਰਿਵਾਰ ਦੀ ਇੱਕ ਪਹਿਚਾਣ ਹੈ, ਕਿਉਂਕਿ ਸਮਾਂ ਬੜਾ ਸੀਮਿਤ ਹੈ। ਇਸ ਕਰਕੇ ਮੈਂ ਯਤਨ ਕਰਾਂਗਾ ਕਿ ਕਵਿਤਾਵਾਂ ਵਿੱਚ ਉਹਨਾਂ ਦੇ ਜੀਵਨ ਦੀ ਕਹਾਣੀ ਨੂੰ ਆਪ ਜੀ ਨਾਲ ਸਾਂਝੀ ਕਰਾਂ। ਅਤੇ ਆਓ ਤੱਕੋ ਕੱਥੂ ਨੰਗਲ ਜ਼ਿਲ੍ਹੇ ਅੰਮ੍ਰਿਤਸਰ ਦਾ ਇੱਕ ਮਹਾਨ ਪਿੰਡ ਹੈ, ਇਤਿਹਾਸਕ ਪਿੰਡ ਹੈ। ਉੱਥੇ ਬਾਬਾ ਬੁੱਢਾ ਸਾਹਿਬ ਦਾ ਜਨਮ ਹੋਇਆ, ਮਾਤਾ ਪਿਤਾ ਦਾ ਨਾਂ ਕੀ ਹੈ, ਪਰਿਵਾਰਕ ਪਿਛੋਕੜ ਅਤੇ ਪਹਿਚਾਣ ਕੀ ਹੈ। ਕਵਿਤਾ ਦੀ ਸ਼ਕਲ ਵਿੱਚ ਤਰਲੋਚਨ ਸਿੰਘ ਭੁਮੱਦੀ ਦਾ ਢਾਡੀ ਜਥਾ ਬਾਬਾ ਬੁੱਢਾ ਸਾਹਿਬ ਦੇ ਜੀਵਨ ਦੀ ਆਰੰਭਤਾ ਆਪ ਦੇ ਸਾਹਮਣੇ ਇਉਂ ਕਰਦਾ। Oh,
ਵਿੱਚ ਸੀ ਵਸਦਾ ਵਿੱਚ ਸੀ ਵਸਦਾ ਸੁੱਗਾ ਇੱਕ ਕਿਰਸਾਨ ਕਹਿੰਦੇ ਹੈ ਸੀ ਇਸ ਪਰਿਵਾਰ ਦੀ ਇਸ ਪਰਿਵਾਰ ਦੀ ਹੁੰਦਾ ਵਾ ਪਹਿਚਾਨ ਕਹਿੰਦੇ ਮਾਂ ਗੌਰਾਂ ਨੇ ਜਨਮਿਆ
ਵੇਚ ਦਿੰਦੇ ਮਾਸ ਬੱਕਰੇ ਦਾ ਖਲੜੀ ਦਾ ਢੋਲਕ ਤੇ ਤਬਲਾ ਬਣਾਇਆ ਜਾਂਦਾ ਮਰਨ ਤੋਂ ਬਾਅਦ ਕਿਸੇ ਦੀ ਕੋਈ ਗੱਲ ਨਹੀਂ ਕਰਦਾ ਤਸਵੀਰਾਂ ਕਵੀ ਨੇ ਬੜੀਆਂ ਕਮਾਲ ਦੀਆਂ ਦਿੱਤੀਆਂ ਉਹ ਕਹਿੰਦਾ ਵੱਢ ਕੇ ਕਸਾਈ ਵੇਚ ਦਿੰਦੇ ਮਾਸ ਬੱਕਰੇ ਦਾ ਖਲੜੀ ਦਾ ਢੋਲਕ ਤੇ ਤਬਲਾ ਬਣਾਇਆ ਜਾਂਦਾ ਮਰ ਜਾਵੇ ਮਿਰਗ ਤੇ ਬਣਾਈ ਜਾਂਦੀ ਮਿਰਗਸ਼ਾਲਾ ਸਿੰਘ ਬਾਰਾਂ ਸਿੰਘੇ ਦਾ ਦਵਾਈਆਂ ਵਿੱਚ ਪਾਇਆ ਜਾਂਦਾ ਮਰ ਜਾਵੇ ਹਾਥੀ ਉਹਦਾ 1.25 ਲੱਖ ਮੁੱਲ ਪੈਂਦਾ ਦੰਦ ਦਾ ਬਣਾ ਕੇ ਚੂੜਾ ਬੀਬੀਆਂ ਦਾ ਪਾਇਆ ਜਾਂਦਾ ਮਰ ਜਾਵੇ ਗੈਂਡਾ ਤੇ ਬਣਾਈ ਜਾਂਦੀ ਢਾਲ ਉਹਦੀ ਤੀਰਾਂ ਤਲਵਾਰਾਂ ਨਾਲ ਉਹਨੂੰ ਅਜਮਾਇਆ ਜਾਂਦਾ ਮਰ ਜਾਵੇ ਸ਼ੇਰ ਤੇ ਲਹਾ ਕੇ ਉਹਦੀ ਖਲਤਾ ਹੀ ਸੰਤਾਂ ਮਹਾਂਪੁਰਖਾਂ ਦਾ ਆਸਣ ਵਿਛਾਇਆ ਜਾਂਦਾ ਮਰ ਜਾਵੇ ਪਸ਼ੂ ਤੇ ਲਹਾ ਕੇ ਉਹਦੇ ਪੋਸ਼ਟਾਂ ਹੀ ਜੁੱਤੀ ਜੋੜਾ ਪੈਰਾਂ ਵਿੱਚ ਪਾਉਣ ਲਈ ਬਣਾਇਆ ਜਾਂਦਾ ਹੱਡ ਮਾਸ ਨਾੜੀ ਚੰਮ ਬੰਦੇ ਦਾ ਨਾ ਕਿਸੇ ਕੰਮ ਹੱਡ ਮਾਸ ਨਾੜੀ ਚੰਮ ਬੰਦੇ ਦਾ ਨਾ ਕਿਸੇ ਕੰਮ ਰੱਖ ਕੇ ਤੇ ਚਿਖਾ ਉੱਤੇ ਇਸ ਨੂੰ ਜਲਾਇਆ ਜਾਂਦਾ ਜਸ ਜਿਉਣਾ ਅਬ ਜਸ ਮਰਨਾ ਹੈ ਕੋਮਲ ਜੀ ਪਰ ਜਸ ਮਹਾਂਪੁਰਖਾਂ ਦਾ ਸਟੇਜਾਂ ਉੱਤੇ ਗਾਇਆ ਜਾਂਦਾ। ਜਿੰਨਾ ਚਿਰ ਸਿੱਖੀ ਰਹੇਗੀ ਬਾਬਾ ਬੁੱਢਾ ਸਾਹਿਬ ਦੀ ਯਾਦ ਮਨਾਈ ਜਾਂਦੀ ਰਹੇਗੀ। ਆਪਾਂ ਪਰਿਵਾਰਕ ਝਾਤੀ ਮਾਰ ਕੇ ਦੇਖੀਏ ਆਪਣੇ ਮਨ ਅੰਦਰ, ਜੇ ਸਾਨੂੰ ਕੋਈ ਕਹਿ ਲਵੇ ਤੁਹਾਡੇ ਦਾਦੇ ਦੇ ਦਾਦੇ ਦਾ ਨਾਂ ਕੀ ਹੈ, ਕੋਈ ਵਿਰਲਾ ਬੰਦਾ ਹੋਵੇਗਾ ਸਾਡੇ ਵਿੱਚੋਂ ਜਿਹਨੂੰ ਆਪਣੇ ਦਾਦੇ ਦੇ ਦਾਦੇ ਦਾ ਨਾਂ ਪਤਾ, ਉਹਦੀ ਪ੍ਰੋਪਰਟੀ ਸਾਨੂੰ ਮਿਲੀ, ਉਹਦੀ ਜਾਇਦਾਦ ਵਿਰਾਸਤ ਵਿੱਚ ਸਾਨੂੰ ਮਿਲੀ, ਲੇਕਿਨ ਦਾਦੇ ਦੇ ਦਾਦੇ ਦਾ ਨਾਂ ਬਹੁਤ ਥੋੜ੍ਹੇ ਬੰਦਿਆਂ ਨੂੰ ਪਤਾ ਹੋਵੇ। ਪਰ ਧੰਨ ਧੰਨ ਬਾਬਾ ਬੁੱਢਾ ਸਾਹਿਬ ਦਾ ਨਾਂ ਜਿੰਨਾ ਚਿਰ ਗੁਰੂ ਨਾਨਕ ਦੀ ਸਿੱਖੀ ਰਹੇਗੀ ਉਹਨਾਂ ਚਿਰ ਧੰਨ ਧੰਨ ਬਾਬਾ ਬੁੱਢਾ ਸਾਹਿਬ ਦਾ ਨਾਂ ਸਭ ਨੂੰ ਯਾਦ ਹੋਵੇਗਾ। ਉਹਨਾਂ ਨੇ ਕਰਨੀ ਨਾਵੇਂ ਦਾ ਇੱਕ ਇੱਕ ਪਲ ਜੇ ਵੇਖਣਾ ਹੋਵੇ ਤਾਂ ਉਹਨੂੰ ਮੇਰੇ ਵਰਗਾ ਨਾ ਚੀਜ਼ ਬੰਦਾ ਬਿਆਨ ਨਹੀਂ ਕਰ ਸਕਦਾ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਨੇਤਰਾਂ ਵਿੱਚ ਇਤਿਹਾਸ ਕਹਿੰਦਾ ਕਿ ਦੋ ਵਾਰੀ ਸਿਲ ਵੇਖੀ ਗਈ। ਇੱਕ ਵਾਰ ਉਦੋਂ ਵੇਖੀ ਗਈ ਜਦੋਂ ਬਾਬਾ ਬੁੱਢਾ ਸਾਹਿਬ ਨੇ ਇਸ ਸੰਸਾਰ ਨੂੰ ਤਿਆਗਿਆ, ਅਕਾਲ ਚਲਾਣਾ ਕੀਤਾ। ਤੇ ਬਾਬਾ ਬੁੱਢਾ ਸਾਹਿਬ ਦਾ ਕਰਨੀ ਨਾਮਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨਾਲ ਵੇਖ ਕੇ ਜੋੜ ਕੇ ਕਿਵੇਂ ਵੇਖਿਆ ਜਾ ਸਕਦਾ? ਤੁਸੀਂ ਕਹੋ ਜਾਓ ਕਦੇ ਬਾਬਾ ਬੁੱਢਾ ਸਾਹਿਬ ਦੀ ਭੀੜ ਆ ਜਿਹੜੀ, ਕਦੇ ਜਾ ਕੇ ਵੇਖੋ ਬਾਬਾ ਬੁੱਢਾ ਸਾਹਿਬ ਦਾ ਕਰਨੀ ਨਾਮਾ ਕੀ ਹੈ, ਕਿਵੇਂ ਲੋਕ ਜਾ ਕੇ ਨਮਸਕਾਰ ਕਰਦੇ ਨੇ, ਕਿਵੇਂ ਉਹਨਾਂ ਦੇ ਮਨ ਦੀਆਂ ਮਰਾਦਾਂ ਪੂਰੀਆਂ ਹੁੰਦੀਆਂ ਨੇ। ਮੈਂ ਆਪਣੇ ਢਾਡੀ ਜੀਵਨ ਵਿੱਚ ਕੇਵਲ ਇੱਕ ਦੀਵਾਨ ਉੱਥੇ ਕੀਤਾ ਅਤੇ ਉਹ ਦੀਵਾਨ ਮੇਰੇ ਜੀਵਨ ਦਾ ਇੱਕ ਕ੍ਰਿਸ਼ਮਾ ਕਰਾਮਾਤ ਹੈ। ਰਾਤ ਨੂੰ 1 ਵਜੇ ਮੈਨੂੰ ਟਾਈਮ ਮਿਲਿਆ ਸੀ, ਉਦੋਂ ਮੈਂ ਅੱਜ ਵਰਗਾ ਪਾਪੂਲਰ ਹੀ ਸਾਂ, ਲੇਕਿਨ ਜੋ ਮਾਨ ਸਨਮਾਨ ਮਿਲਿਆ ਮੇਰੀ ਜ਼ਿੰਦਗੀ ਵਿੱਚ ਮੈਂ ਉਹਨੂੰ ਭੁਲਾ ਨਹੀਂ ਸਕਾਂਗਾ। ਰਮਦਾਸ ਜਿੱਥੇ ਬਾਬਾ ਬੁੱਢਾ ਸਾਹਿਬ ਨੇ ਆਪਣਾ ਅੰਤਮ ਸਮਾਸ ਲਿਆ, ਆਲੀਸ਼ਾਨ ਸਥਾਨ ਬਣੇ ਹੋਏ ਨੇ। ਮੈਂ ਕਿੰਨਾ ਕੁ ਉਹਨਾਂ ਦੇ ਜੀਵਨ ਦੀ ਕਹਾਣੀ ਆਪਣਾ ਸਾਂਝੀ ਕਰਾਂ, ਕਿਉਂਕਿ ਬਾਬਾ ਬੁੱਢਾ ਸਾਹਿਬ ਦੇ ਅੱਗੇ ਜਿਹੜੀ ਔਲਾਦ ਹੈ ਉਹ 5 ਪੁੱਤਰ ਮੰਨੇ। ਇੱਕ ਹੈ ਜਲਾਲ, ਇੱਕ ਸਦਾਰੀ, ਇੱਕ ਭਿਖਾਰੀ, ਇੱਕ ਮੈਮੂ ਅਤੇ ਇੱਕ ਦਾ ਨਾਂ ਹੈ ਭਾਈ ਭਾਨਾ। ਅੱਗੇ ਫਿਰ ਭਾਈ ਭਾਨੇ ਤੋਂ ਸੰਤਾਨ ਜਿਹੜੀ ਚੱਲਦੀ ਹੈ, ਭਾਈ ਸਰਵਣ ਹੈ, ਭਾਈ ਚੰਡਾ ਹੈ, ਭਾਈ ਗੁਰਦਿੱਤਾ ਹੈ, ਭਾਈ ਰਾਮ ਕਮਰ ਹੈ, ਇਸ ਤਰੀਕੇ ਦੇ ਨਾਲ ਅੱਗੇ ਬਨਸਾਵਲੀ ਚੱਲਦੀ ਹੈ। ਲੇਕਿਨ ਬਾਬਾ ਬੁੱਢਾ ਸਾਹਿਬ ਨੂੰ ਇਹ ਅਵਸਥਾ ਕਿਸ ਤਰ੍ਹਾਂ ਪ੍ਰਾਪਤ ਹੋਈ, ਇਸ ਅਵਸਥਾ 'ਤੇ ਬਾਬਾ ਬੁੱਢਾ ਸਾਹਿਬ ਕਿਵੇਂ ਪਹੁੰਚੇ? 1563 ਦੇ 14 ਕੱਤਕ ਦਾ ਜਿਹੜਾ ਸੱਤ ਕੱਤਕ ਦਾ ਜਿਹੜਾ ਹੈ ਬਾਬਾ ਬੁੱਢਾ ਸਾਹਿਬ ਦਾ ਜਨਮ ਇਤਿਹਾਸ ਨੇ ਮੰਨਿਆ, ਅਤੇ 14 ਮਗਰ 1688 ਨੂੰ ਬਾਬਾ ਬੁੱਢਾ ਸਾਹਿਬ ਨੇ ਆਪਣਾ ਅੰਤਮ ਸਵਾਸ ਲਿਆ। ਇਸ ਤਰੀਕੇ ਨਾਲ ਲਗਭਗ 125 ਸਾਲ ਦੀ ਉਮਰ ਬਣਦੀ, ਅਤੇ 1575 ਬਿਕਰਮੀ, ਆ ਜਿਹੜੀਆਂ ਮੈਂ ਡੇਟਾਂ ਬੋਲੀਆਂ ਨੇ ਬਿਕਰਮੀ ਸੰਮਤ ਹੈ, ਕਿਉਂਕਿ ਬਿਕਰਮੀ ਅਤੇ ਈਸਵੀ ਦੇ ਵਿੱਚ ਲਗਭਗ 57 ਸਾਲ ਦਾ ਫਰਕ ਹੈ। ਬਿਕਰਮੀ ਸੰਮਤ ਵਿੱਚੋਂ 57 ਸਾਲ ਮਾਈਨਸ ਕਰ ਦਿਓ ਤਾਂ ਈਸਵੀ ਦਾ ਸਾਲ ਬਣ ਜਾਂਦਾ ਹੈ, ਈਸਵੀ ਸਾਲ ਵਿੱਚ 57 ਸਾਲ ਐਡ ਕਰ ਦਿਓ, ਜਿਵੇਂ 2012 ਚੱਲਦਾ ਇਹਦੇ ਵਿੱਚ 57 ਐਡ ਕਰ ਦਿਓ ਤਾਂ ਬਿਕਰਮੀ ਦਾ ਸਾਲ ਬਣ ਜਾਂਦਾ। ਲਗਭਗ 12 ਵਰ੍ਹੇ ਦੀ ਉਮਰ ਹੈ ਬਾਬਾ ਬੁੱਢਾ ਸਾਹਿਬ ਦੀ ਜਦੋਂ ਗੁਰੂ ਨਾਨਕ ਦੇ ਮਹਾਰਾਜ ਨਾਲ ਮਿਲਾਪ ਹੁੰਦੇ। ਮਨ ਵਿੱਚ ਜਾਗਿਆ ਹੋਇਆ, ਮਨ ਵਿੱਚ ਜਗਿਆਸਾ ਹੈ, ਮਾਨੇ ਤੇ ਬੜੇ ਆਮ ਸ਼ਬਦਾਂ ਵਿੱਚ ਕਿਹਾ ਸੀ ਬੇਟਾ ਚੁੱਲ੍ਹੇ ਵਿੱਚ ਅੱਗ ਬਾਲ, ਲੇਕਿਨ ਲੱਕੜਾਂ ਨੇ ਜਿਹੜੀਆਂ ਥੱਲੇ ਉਹ ਛੋਟੀਆਂ ਲਾਈ, ਬਰੀਕ ਲੱਕੜਾਂ ਲਾਈਆਂ, ਅਤੇ ਬਾਬਾ ਬੁੱਢਾ ਸਾਹਿਬ ਦੇ ਜਾਗੇ ਹੋਏ ਮਨ ਵਿੱਚ ਇਹ ਗੱਲ ਬਾਰ ਬਾਰ ਪ੍ਰਸ਼ਨ ਬਣ ਕੇ ਉੱਭਰਦੀ ਹੈ, ਛੋਟੀਆਂ ਲੱਕੜਾਂ ਥੱਲੇ ਲਾਉਣੀਆਂ, ਜਦੋਂ ਅੱਗ ਜਾਗੇਗੀ ਤਾਂ ਛੋਟੀਆਂ ਲੱਕੜਾਂ ਸਭ ਤੋਂ ਪਹਿਲਾਂ ਜਲ ਜਾਣਗੀਆਂ, ਮੇਰੀ ਉਮਰ ਵੀ ਛੋਟੀ ਹੈ। ਇਹ ਸਵਾਲ ਬਾਰ ਬਾਰ ਜ਼ਿਹਨ ਵਿੱਚ ਘੁੰਮਦਾ ਹੈ, ਬਾਰ ਬਾਰ ਮਨ ਵਿੱਚ ਆਉਂਦਾ, ਅਤੇ ਜਦੋਂ ਮਨ ਵਿੱਚ ਸਵਾਲ ਆਉਣਾ ਸ਼ੁਰੂ ਹੋ ਜਾਂਦਾ, ਯਾਦ ਰੱਖਿਓ ਮਨ ਜਦੋਂ ਜਾਗ ਪਏ, ਮਨ ਵਿੱਚ ਉਦੋਂ ਸਵਾਲ ਆਉਂਦੇ ਨੇ, ਅਤੇ ਫਿਰ ਸਵਾਲ ਨੂੰ ਹੱਲ ਕਰਨ ਵਾਸਤੇ ਮਨੁੱਖ ਉਸ ਪਾਸੇ ਤੁਰਦਾ। ਜਦੋਂ ਭਾਵਨਾ ਪੈਦਾ ਹੋ ਜਾਏ ਫਿਰ ਸਵਾਲ ਹੱਲ ਕਰਨ ਵਾਲਾ ਕੋਈ ਮਿਲ ਜਾਂਦਾ, ਫਿਰ ਗਿਆਨ ਬਖਸ਼ਣ ਵਾਲਾ ਵੀ ਕੋਈ ਮਿਲ ਜਾਂਦਾ। ਗੁਰੂ ਨਾਨਕ ਦੇ ਮਹਾਰਾਜ ਦੇ ਪਾਵਨ ਚਰਨਾਂ ਵਿੱਚ ਮਿਲਾਪ ਹੋਇਆ ਅਤੇ ਪਹੁੰਚਿਆ, ਮਹਾਰਾਜ ਨੂੰ ਦੁੱਧ ਛਕਾ ਕੇ ਸੇਵਾ ਵੀ ਕੀਤੀ ਅਤੇ ਗੁਰੂ ਨਾਨਕ ਦੇ ਮਹਾਰਾਜ ਦੇ ਪਾਵਨ ਚਰਨਾਂ ਵਿੱਚ ਨਮਸਕਾਰ ਕਰਕੇ ਇਹ ਬੱਚਾ ਜਿਹਦਾ ਪਹਿਲਾ ਨਾਂ ਹੈ ਬੂੜਾ, ਗੁਰੂ ਨਾਨਕ ਦੇ ਮਹਾਰਾਜ ਦੇ ਪਾਵਨ ਚਰਨਾਂ ਵਿੱਚ ਨਮਸਕਾਰ ਕਰਦਾ। ਨਾਲ ਇੱਕ ਸਵਾਲ ਮਹਾਰਾਜ ਦੇ ਸਾਹਮਣੇ ਕਹਿੰਦਾ, ਪਾਤਸ਼ਾਹ ਮੈਨੂੰ ਇਹ ਭੇਦ ਬਤਾ ਦਿਓ, ਇਹ ਦੁਨੀਆ ਕੀ ਹੈ? ਅਤੇ ਜਿਹੜਾ ਸਵਾਲ ਭਾਈ ਬੂੜੇ ਨੇ ਗੁਰੂ ਨਾਨਕ ਦੇ ਮਹਾਰਾਜ ਦੇ ਚਰਨਾਂ ਵਿੱਚ ਬੈਠ ਕੇ ਕੀਤਾ, ਉਹਦੀ ਕਹਾਣੀ ਮੇਰੇ ਸਾਥੀ ਆਪ ਦੇ ਸਾਹਮਣੇ ਇਉਂ ਕਹਿਣ ਲੱਗਾ।
ਇੱਕ ਭੇਦ ਮੈਨੂੰ ਸਮਝਾਓ ਗੁਰੂ ਜੀ, ਇੱਕ ਭੇਦ ਮੈਨੂੰ ਸਮਝਾਓ ਗੁਰੂ ਜੀ, ਇੱਕ ਭੇਦ ਮੈਨੂੰ ਸਮਝਾਓ ਗੁਰੂ ਜੀ, ਇੱਕ ਭੇਦ ਮੈਨੂੰ ਸਮਝਾਓ ਗੁਰੂ ਜੀ। ਕੀਤਾ ਹੈ ਦੀਦਾਰ ਆਪਦਾ, आई जांदा दिल चों प्यार आपदा जदों दा मैं कीता है दीदार आपदा आई जांदा दिल चों प्यार आपदा जरना जी अपने बठाओ गुरु जी एक ही भेद मैनू समझाओ गुरु जी चरना जी आप दे बठाओ गुरु जी एक ही भेद मैनू समझाओ गुरु जी रोकदा बथेरा रुक दे ख्याल नहीं मैठो मेरा हल हम दस वाल नहीं रोकदा बथेरा रुक दे ख्याल नहीं सच है जो मेरे पल्ले पाओ गुरु जी एक ही भेद मैनू समझाओ गुरु जी सच है जो मेरे पल्ले पाओ गुरु जी एक ही भेद मैनू समझाओ गुरु जी निकियां जो ओही थल्ले लाई लकड़ा मां ने कहा बेटा चुल्ले पाई लकड़ा निकियां जो ओही थल्ले लाई लकड़ा निकियां को थल्ले के हालाओ गुरु जी एक ही भेद मैनू समझाओ गुरु जी निक्कियां को थल्ले के हालाओ गुरु जी एक ही भेद मैनू समझाओ गुरु जी मैं भी निक्का मौत मेरी पहला आवेगी हूं ही आके मैनू पहला लेके जावेगी एह मैनू तौखला हटाओ गुरु जी एक ही भेद मैनू समझाओ गुरु जी एह मैनू तौखला हटाओ गुरु जी एक ही भेद मैनू समझाओ गुरु जी ਦਾਸ ਭੱਲੀ ਘਰ ਦੇ ਵਾਸਤੇ ਆਵੇ ਸਮਝ ਗੱਲ ਸਦਾ ਵਾਸਤੇ ਰਸਤਾ ਪਮਦੀ ਨੂੰ ਦਿਖਾਓ ਗੁਰੂ ਜੀ ਏਡੀ ਭੇਦ ਮੈਨੂੰ ਸਮਝਾਓ ਗੁਰੂ ਜੀ ਰਸਤਾ ਪਮਦੀ ਨੂੰ ਦਿਖਾਓ ਗੁਰੂ ਜੀ ਏਕ ਭੇਦ ਮੈਨੂੰ ਸਮਝਾਓ ਗੁਰੂ ਜੀ ਏਕ ਭੇਦ ਮੈਨੂੰ ਸਮਝਾਓ ਗੁਰੂ ਜੀ ਏਕ ਭੇਦ ਮੈਨੂੰ ਸਮਝਾਓ ਗੁਰੂ ਜੀ
ਬਸ ਜ਼ਿੰਦਗੀ ਇੱਕ ਬਾਜ਼ਾਰ ਤਾਂ ਜਿਹੜਾ ਇਹਨੂੰ ਸਮਝਣੀ ਸ਼ੁਰੂ ਕਰ ਦੇਵੇ ਹੌਲੀ ਹੌਲੀ ਜ਼ਿੰਦਗੀ ਦੀ ਸਮਝਾਉਣੀ ਸ਼ੁਰੂ ਹੋ ਜਾਂਦੀ ਇੱਕ ਸ਼ਬਦ ਅਸੀਂ ਆਮ ਵਰਤਦੇ ਹਾਂ ਜਗਿਆਸੂ ਜਗਿਆਸੂ ਕੀ ਹੈ ਜਿਹਨੂੰ ਸ਼ਬਦੀ ਤੌਰ 'ਤੇ ਸਮਝਣਾ ਹੋਵੇ ਜਿਹਦਾ ਮਨ ਜਾਗ ਪਿਆ ਹਾਲੇ ਬਾਤ ਨਹੀਂ ਬਣੀ ਮਨ ਜਾਗ ਪਿਆ ਅਤੇ ਜਦੋਂ ਮਨ ਜਾਗ ਜਾਏ ਫਿਰ ਉਹ ਆਪਣੇ ਆਪ ਦੀ ਪੜਤਾਲ ਕਰਦਾ ਮੈਂ ਕੀ ਹਾਂ ਗੁਰਬਾਣੀ ਨੂੰ ਜਦੋਂ ਬਹੁਤ ਧਿਆਨ ਨਾਲ ਪੜੋਗੇ ਇਹਦੇ ਵਿੱਚ ਮਨ ਦੀ ਵਾਰ ਵਾਰ ਗੱਲ ਕੀਤੀ ਗਈ ਵਾਰ ਵਾਰ ਮਨ ਦੀ ਗੱਲ ਕੀਤੀ ਗਈ ਹੈ ਸਤਿਗੁਰ ਮਹਾਰਾਜ ਦੀ ਬਾਣੀ ਦੀ ਇੱਕ ਪੰਕਤੀ ਕਹਿ ਕੇ ਮੈਂ ਗੱਲ ਨੂੰ ਨਤੀਜੇ ਵੱਲ ਲੈ ਕੇ ਜਾਵਾਂ ਕਿਉਂਕਿ 12 ਵਜੇ ਮੈਂ ਸਮਾਪਤੀ ਕਰਨੀ ਹੈ ਅਤੇ ਡਰ ਮੈਨੂੰ ਹਮੇਸ਼ਾ ਇਹ ਹੁੰਦਾ ਕਿ ਮੇਰੇ ਕੋਲ ਸਮੇਂ ਦੀ ਕੁਤਾਹੀ ਨਾ ਹੋ ਜਾਏ ਬਾਣੀ ਦੀ ਇੱਕ ਪੰਕਤੀ ਅਕਸਰ ਆਪਾਂ ਆਪਣੀ ਜ਼ਬਾਨ ਵਿੱਚੋਂ ਕਹਿੰਦੇ ਹਾਂ ਅਤੇ ਸੁਣਦੇ ਹਾਂ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਇਹ ਮਨ ਕੀ ਹੈ ਸਰੀਰ ਦੇ ਜਿੰਨੇ ਵੀ ਅੰਗ ਨੇ ਅਸੀਂ ਮਨ ਦੀ ਬਹੁਤ ਬੜੀ ਗੱਲ ਕਰਦੇ ਹਾਂ ਗੱਲ ਬਹੁਤੀ ਵਾਰ ਧਰਮ ਦੀ ਦੁਨੀਆਂ ਵਿੱਚ ਮਨ ਦੀ ਹੁੰਦੀ ਹੈ ਕਹਿੰਦੇ ਮਨ ਠੀਕ ਨਹੀਂ ਮਨ ਉਦਾਸ ਹੈ ਮਨ ਖੁਸ਼ ਹੈ ਮਨ ਦੀਆਂ ਨੇ ਗੱਲਾਂ ਸਾਡੀਆਂ ਮਨ ਹੈ ਕਿਤੇ ਸਰੀਰ ਵਿੱਚ ਜਿਹੜੀ ਮਨ ਦੀ ਸਿਧਾਂਤਕ ਗੱਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸ਼ਬਦ ਨੇ ਆਖੀ ਧਰਮ ਦੀ ਦੁਨੀਆਂ ਵਿੱਚ ਆਮ ਤੌਰ 'ਤੇ ਜ਼ਿਆਦਾ ਪਖੰਡ ਹੈ ਜਿਹੜਾ ਉਹ ਪ੍ਰਚਲਿਤ ਹੋ ਜਾਂਦਾ ਧਰਮ ਦੀ ਦੁਨੀਆਂ ਵਿੱਚ ਧਰਮ ਦੀਆਂ ਗੱਲਾਂ ਤਾਂ ਕੀਤੀਆਂ ਜਾਂਦੀਆਂ ਨੇ ਧਰਮ ਦੀ ਦੁਨੀਆਂ ਵਿੱਚ ਸੱਚ ਬੋਲਣ ਲਈ ਤਾਂ ਕਿਹਾ ਜਾਂਦਾ ਧਰਮ ਦੀ ਦੁਨੀਆਂ ਵਿੱਚ ਹੱਕ ਦੀ ਕਮਾਈ ਖਾਣ ਲਈ ਤਾਂ ਕਿਹਾ ਜਾਂਦਾ ਪਰ ਇਹਨੂੰ ਆਪਣੇ ਜੀਵਨ ਵਿੱਚ ਅਪਣਾਇਆ ਨਹੀਂ ਜਾਂਦਾ ਧਰਮ ਦਾ ਸਭ ਤੋਂ ਵੱਡਾ ਲੋਚ ਪੁਆਇੰਟ ਹੈ ਅਤੇ ਹੈਰਾਨੀ ਉਦੋਂ ਆਉਂਦੀ ਹੈ ਜਦੋਂ ਮੇਰੇ ਵਰਗਾ ਕਹਿਣ ਵਾਲਾ ਬੰਦਾ ਆਪ ਗਲਤੀਆਂ ਕਰਦੇ ਧਰਮ ਲਈ ਸਭ ਤੋਂ ਘਾਤਕ ਗੱਲ ਉਦੋਂ ਹੁੰਦੀ ਹੈ ਜਦੋਂ ਧਰਮ ਦਾ ਜ਼ਿੰਮੇਵਾਰ ਸੱਜਣਾ ਜਿਹੜਾ ਉਹ ਆਪਣੀ ਗੱਲ ਤੋਂ ਛਿੜਕ ਜਾਏ ਮੈਂ ਜੇ ਸੱਚ ਬੋਲਣ ਵਾਸਤੇ ਕਹਿਣਾ ਤਾਂ ਸਭ ਤੋਂ ਪਹਿਲਾਂ ਸੱਚ ਮੇਰੇ ਜੀਵਨ ਵਿੱਚ ਆਉਣਾ ਚਾਹੀਦਾ ਹੈ ਜੇ ਮੈਂ ਤੁਹਾਨੂੰ ਨਾਮ ਜਪਣ ਵਾਸਤੇ ਕਹਿਣਾ ਨਾਮ ਜਪਣ ਦਾ ਮੰਤ ਵੀ ਇਹ ਹੁੰਦਾ ਕਿ ਸਾਨੂੰ ਸੱਚ ਬੋਲਣ ਦੀ ਜਾਤ ਆ ਜਾ ਜਾਤ ਆ ਜਾਏ ਅਤੇ ਸੱਚ ਬੋਲਣ ਦੀ ਸਾਨੂੰ ਸ਼ਕਤੀ ਮਿਲਦੀ ਅਤੇ ਧਰਮ ਦਾ ਮੰਤਵ ਕਦੇ ਨੁਕਤਾਚੀਨੀ ਕਰਨਾ ਨਹੀਂ ਹੁੰਦਾ ਧਰਮ ਦੀ ਦੁਨੀਆਂ ਵਿੱਚ ਕਿਸੇ ਨੂੰ ਜ਼ੁਬਾਨ ਵਿੱਚੋਂ ਕਹਿ ਕੇ ਮਾੜਾ ਨਹੀਂ ਦਿਖਾਉਣਾ ਚਾਹੀਦਾ ਪ੍ਰਮਾਣ ਤਾਂ ਤੁਸੀਂ ਬਹੁਤ ਵਾਰ ਸੁਣਿਆ ਕਿਸੇ ਨੇ ਕੋਈ ਲੀਕ ਖਿੱਚ ਦਿੱਤੀ ਉਹਨੂੰ ਆਖਿਆ ਵੀ ਇਹਨੂੰ ਛੋਟੀ ਕਰਕੇ ਦਿਖਾਓ ਅਤੇ ਮੇਰੇ ਵਰਗੇ ਨਾ ਸਮਝ ਲੈ ਕੇ ਰਬੜ ਉਹਨੂੰ ਮਿਟਾਉਣ ਲੱਗ ਜਾਂਦੇ ਨੇ ਮੈਂ ਛੋਟੀ ਕਰਦੇ ਨੇ ਲੇਕਿਨ ਉਹਨੇ ਨੇੜੇ ਇੱਕ ਵੱਡੀ ਲੀਕ ਖਿੱਚ ਦਿਓ ਉਹ ਆਪਣੇ ਆਪ ਛੋਟੀ ਹੋ ਗਈ ਕੁਝ ਗੱਲਾਂ ਕਹਿਣ ਦੀ ਥਾਂ 'ਤੇ ਨੁਕਤਾਚੀਨੀ ਕਰਨ ਦੀ ਥਾਂ 'ਤੇ ਜੇ ਆਪ ਕਰਕੇ ਦਿਖਾ ਦਿਓ ਤਾਂ ਬਾਹਰ ਬਣ ਜਾਏਗੀ ਧਰਮ ਦੀ ਦੁਨੀਆਂ ਦੀ ਕਹਾਣੀ ਬੜੀ ਅਜੀਬ ਅਤੇ ਮੈਂ ਮੁੜ ਕੇ ਗੱਲ ਨੂੰ ਮਨ 'ਤੇ ਕੇਂਦਰਿਤ ਕਰਨ ਲੱਗਾ ਕਿਉਂਕਿ ਬਾਬਾ ਬੁੱਢਾ ਸਾਹਿਬ ਜਿਨ੍ਹਾਂ ਦੀ ਯਾਦ ਮਨਾਈ ਜਾ ਰਹੀ ਹੈ ਮੈਂ ਉਹ ਪਰਿਵਾਰ ਸਮੁੱਚੇ ਪਰਿਵਾਰਾਂ ਦਾ ਧੰਨਵਾਦ ਕਰਦਾ ਜਿਹੜਾ ਤੰਤਰ ਬਾਬਾ ਬੁੱਢਾ ਸਾਹਿਬ ਦੀ ਯਾਦ ਮਨਾਈ ਉਹ ਵੱਡੇ ਭਾਗਾਂ ਵਾਲੇ ਨੇ ਕਿਉਂਕਿ ਮਨ ਉਹਨਾਂ ਦੇ ਉੱਤੇ ਗੁਰੂ ਦੀ ਰਹਿਮਤ ਬਖਸ਼ਿਸ਼ ਹੈ ਉਹਨਾਂ ਨੂੰ ਪਤਾ ਹੈ ਕਿ ਸੰਗਤੀ ਰੂਪ ਵਿੱਚ ਐਸੀ ਸ਼ਖਸੀਅਤ ਦੀ ਯਾਦ ਨੂੰ ਮਨਾਉਣਾ ਸਾਡਾ ਫਰਜ਼ ਬਣਦਾ ਹੈ ਸਿੱਖ ਪੰਥ ਜਿੱਥੇ ਬਹੁਤ ਪੱਖ ਤੋਂ ਤਰੱਕੀ ਕਰ ਗਏ ਉੱਥੇ ਸਿੱਖ ਪੰਥ ਵਿੱਚ ਕੁਝ ਐਸਾ ਅਵੇਸਲਾਪਣ ਆ ਗਿਆ ਕਿ ਜੋ ਸਾਡੀਆਂ ਮਾਣਯੋਗ ਸਿੱਖਿਆ ਨੇ ਜਿਨ੍ਹਾਂ ਦਾ ਬਹੁਤ ਵੱਡਾ ਆਦਰ ਸਤਿਕਾਰ ਕਰਨਾ ਬਣਦਾ ਅਸੀਂ ਉਹਨਾਂ ਨੂੰ ਓਨਾ ਆਦਰ ਸਤਿਕਾਰ ਦੇ ਨਹੀਂ ਸਕੇ ਭਾਈ ਮਰਦਾਨਾ ਜੀ ਗੁਰੂ ਨਾਨਕ ਦੇ ਮਹਾਰਾਜ ਦੇ ਜੀਵਨ ਦੀ ਕਹਾਣੀ ਬਾਬਾ ਬੁੱਢਾ ਸਾਹਿਬ ਜਿੱਥੇ ਆਪਾਂ ਰੋਕੀ ਹੋਈ ਹੈ ਗੱਲ ਅਤੇ ਭਾਈ ਮਰਦਾਨਾ ਜੀ ਦੀ ਯਾਦ ਵਿੱਚ ਤੁਸੀਂ ਕੋਈ ਗੁਰਦੁਆਰਾ ਸਾਹਿਬ ਬਣਿਆ ਵੇਖੇ ਇੰਨੀ ਲੰਮੀ ਉਮਰ ਗੁਰੂ ਨਾਨਕ ਦੇ ਮਹਾਰਾਜ ਦੀ ਸੰਗਤ ਕੀਤੀ ਉਸਨੇ ਸੰਗੀਤ ਦੀ ਦੁਨੀਆਂ ਵਿੱਚ ਕੀਰਤਨ ਦੀ ਦੁਨੀਆਂ ਵਿੱਚ ਲੇਕਿਨ ਉਹਦੀ ਯਾਦ ਵਿੱਚ ਕੋਈ ਅਸਥਾਨ ਨਹੀਂ ਬਣਿਆ ਮੇਰਾ ਮੰਤਵ ਕੇਵਲ ਨੁਕਤਾਚੀਨੀ ਕਰਨਾ ਨਹੀਂ ਮੈਂ ਕੇਵਲ ਸੁਝਾਅ ਦੇਣਾ ਕਿ ਕਈ ਵਾਰੀ ਅਸੀਂ ਕਿੰਨੇ ਵਿਸਲੇ ਹੋ ਜਾਂਦਾ ਸਾਡਾ ਖਿਆਲ ਕਿਸ ਪਾਸੇ ਚਲਾ ਜਾਵੇ ਅਤੇ ਬਾਬਾ ਬੁੱਢਾ ਸਾਹਿਬ ਦੇ ਜੀਵਨ ਦੀ ਕਹਾਣੀ ਮੈਂ ਉਹਨਾਂ ਪਰਿਵਾਰਾਂ ਦੇ ਇੱਕ ਵਾਰੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਤਾਂ ਕਰਕੇ ਮਨ ਕਰਕੇ ਸਮਾਗਮ ਵਿੱਚ ਧੰਨ ਕਰਕੇ ਹਿੱਸਾ ਪਾਇਆ ਗੁਰੂ ਮਹਾਰਾਜ ਰਹਿਮਤ ਕਰਨ ਉਹਨਾਂ ਦੇ ਮਨ ਦੀ ਮੁਰਾਦ ਪੂਰੀ ਕਰਨ ਅਤੇ ਕਹਾਣੀ ਮੈਂ ਆਪਣੀ ਨੂੰ ਨਤੀਜੇ ਉੱਤੇ ਲੈ ਜਾਵਾਂ ਮਨ ਜਾਗਿਆ ਹੋਇਆ ਮਨ ਹੈ ਕਿੱਥੇ ਸਰੀਰ ਵਿੱਚ ਮਨ ਕਿੱਥੇ ਹੈ ਜੇ ਕੋਈ ਕਿਸੇ ਨੇ ਪੁੱਛਿਆ ਦਿਲ ਕਿੱਥੇ ਹੈ ਸਾਨੂੰ ਦਿਲ ਦਾ ਪਤਾ ਵੀ ਦਿਲ ਕਿੱਥੇ ਹੈ ਹਾਰਟ ਕਿੱਥੇ ਹੈ ਸਾਨੂੰ ਪਤਾ ਵੀ ਕਿਡਨੀ ਕਿੱਥੇ ਹੈ ਸਾਨੂੰ ਪਤਾ ਵੀ ਲਿਵਰ ਕਿੱਥੇ ਹੈ ਜਿੰਨੇ ਵੀ ਜਿਸਮ ਦੇ ਅੰਗ ਨੇ ਸਾਨੂੰ ਪਤਾ ਵੀ ਜੇ ਕਿਸੇ ਨੇ ਪੁੱਛ ਲਿਆ ਵੀ ਮਨ ਕਿੱਥੇ ਹੈ ਮਨ ਕਿਹਨੂੰ ਕਹਿੰਦੇ ਨੇ ਮਨ ਦੀ ਅਵਸਥਾ ਕੀ ਹੈ ਉਹ ਮਨ ਜਿਹਦੀ ਵਾਰ ਵਾਰ ਕਹਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਆਉਂਦੀ ਹੈ ਅਤੇ ਉਹ ਮਨ ਹੈ ਕਿੱਥੇ ਜਿੱਥੋਂ ਹਰ ਵੇਲੇ ਖਿਆਲਾਂ ਦਾ ਪ੍ਰਵਾਹ ਨਿਕਲਦਾ ਮੋਟਾ ਜਿਹਾ ਜਵਾਬ ਜਿੱਥੇ ਹਰ ਵੇਲੇ ਖਿਆਲਾਂ ਦਾ ਪ੍ਰਵਾਹ ਨਿਕਲਦਾ ਚੰਗੇ ਵੀ ਹੋ ਸਕਦੇ ਨੇ ਮਾੜੇ ਵੀ ਹੋ ਸਕਦੇ ਨੇ ਉਹਨੂੰ ਕਹਿੰਦੇ ਨੇ ਮਨ ਜਿੱਥੋਂ ਹਰ ਵੇਲੇ ਖਿਆਲ ਨਿਕਲੀ ਜਾਂਦੇ ਨੇ ਅਤੇ ਜਦੋਂ ਖਿਆਲ ਚੰਗੇ ਹੋਣੇ ਸ਼ੁਰੂ ਹੋ ਜਾਣ ਅਤੇ ਉਦੋਂ ਫਿਰ ਬਾਤ ਬਣਨੀ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਚੰਗੇ ਖਿਆਲਾਂ ਨਾਲ ਹੀ ਮਨ ਦੀ ਸ਼ੁੱਧਤਾ ਦਾ ਪ੍ਰਗਟਾਵਾ ਹੁੰਦਾ ਅਤੇ ਸ਼ੁੱਧ ਮਨ फिर उस परमात्मा में लीन होने वास्ते उस पासे उद्यम ते यत्न करदे। बाबा बुढ़ा साहब का सवाल सी, मेरे को स्लिपन जी है भाई साहब भाई सरबण सिंह जी संघा, उन्हां दी अंतम अरदास भोग गैलरी विखे है, कृपा करके जिहड़े उन्हां नाल संबंधित सज्जन ने वीर जां भैणा उन्हां नूं बेनती है कि वह गैलरी में पहुँच जाण, क्योंकि उत्थे भाई साहब भाई सरबण सिंह जी संघा उन्हां दी अंतम अरदास अते गुरु ग्रंथ साहिब महाराज दी बाणी दे भोग पाए जाण। आओ गल केंद्रित कर देवां, कहानी लंबी ना हो जाए। हुण सवाल कीता बाबा बाबा बुढ़ा साहब जी, इन्हां दा बचपन दा नाम है बूढ़ा जी, पाछा मैनू यह भेद समझाओ, मैं छोटा हाँ, छोटी उम्र में मेरे गल समझ में नहीं आ रही, तो गुरु नानक देव महाराज ने जिहड़ा रब्बी ज्ञान भाई बूढ़ा जी ने बख्शिश किया और ये गल्लां नूं सुन के जिहड़ा बचन किया, बूढ़िया उम्र तो तेरी छोटी है पर गल्लां तेरियां बुढ़िया वालियां ने, गल्लां तेरियां सियाणियां वालियां ने, ते ए कह के सदा वास्ते बाबा बुढ़ा साहब नूं जिवें अमर कर दिता, सदा वास्ते सदीवी तौर पर बाबा बुढ़ा साहब नूं जिवें जीवित कर दिता। वह कहानी आखिरी कविता विच तरलोचन सिंह पमद्दी दा ढाडी जता आप दे सामने इउं कहना,
भाई बूड़े नू बाबा बुढ़ा साहेब बना दिता, भाई बूड़े नू बाबा बुढ़ा साहेब बना दिता, भाई बूड़े नू बाबा बुढ़ा साहेब बना दिता, भाई बूड़े नू बाबा बुढ़ा साहेब बना दिता। सतगुर जी ने सुरत शब्द का मेल करा दिता, सतगुर जी ने सुरत शब्द का मेल करा दिता, भाई बूढ़े नू बाबा बुढ़ा साहेब बना दिता, भाई बूढ़े नू बाबा बुढ़ा साहेब बना दिता। असल मनोरथ जो जिंदगी दा ओ समझा दिता, असल मनोरथ जो जिंदगी दा ओ समझा दिता, भाई बूढ़े नू बाबा बुढ़ा साहेब बना दिता, भाई बूढ़े नू बाबा बुढ़ा साहेब बना दिता। मन दी सारी उलझन नूं पल विच सुलझा दिता, मन दी सारी उलझन नूं पल विच सुलझा दिता, भाई बूढ़े नूं बाबा बुढ़ा साहेब बना दिता, भाई बूढ़े नूं बाबा बुढ़ा साहेब बना दिता।
रब दे रंग न्यारा बंदा सकदा जान नहीं,
ਦੇ ਬਾਝੋਂ ਮਿਲਦਾ ਗਿਆਨ ਨਹੀਂ, ਸਤਿਗੁਰ ਦੀ ਰਹਿਮਤ ਦੇ ਬਾਝੋਂ ਮਿਲਦਾ ਗਿਆਨ ਨਹੀਂ।
ਹਿਰਦੇ ਵਿੱਚ ਭਮੱਦੀ ਦੇ ਹੈ ਸੱਚ ਵਸਾ ਦਿੱਤਾ, ਹਿਰਦੇ ਵਿੱਚ ਭਮੱਦੀ ਦੇ ਹੈ ਸੱਚ ਵਸਾ ਦਿੱਤਾ, ਭਾਈ ਬੂੜੇ ਨੂੰ ਬਾਬਾ ਬੁੱਢਾ ਸਾਹਿਬ ਬਣਾ ਦਿੱਤਾ, ਭਾਈ ਬੂੜੇ ਨੂੰ ਬਾਬਾ ਬੁੱਢਾ ਸਾਹਿਬ ਬਣਾ ਦਿੱਤਾ, ਭਾਈ ਬੂੜੇ ਨੂੰ ਬਾਬਾ ਬੁੱਢਾ ਸਾਹਿਬ ਬਣਾ ਦਿੱਤਾ।
ਐਸਾ ਬ੍ਰਹਮ ਗਿਆਨ ਬਖਸ਼ਿਸ਼ ਕਰਕੇ ਫਿਰ ਸਦਾ ਵਾਸਤੇ ਬਾਬਾ ਬੁੱਢਾ ਸਾਹਿਬ ਬਣਾ ਦਿੱਤਾ। ਇਹ ਹੈ ਗੁਰੂ ਨਾਨਕ ਦੇਵ ਮਹਾਰਾਜ ਦੀ ਮਹਾਨ ਨਦਰ ਦਾ ਕਮਾਲ ਅਤੇ ਬਾਬਾ ਬੁੱਢਾ ਸਾਹਿਬ ਦੇ ਮਹਾਨ ਜੀਵਨ ਦੀ ਕਹਾਣੀ। ਇੱਕ ਵਾਰੀ ਸਾਰੀ ਸੰਗਤ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੀ ਮਹਾਨ ਕਮਾਈ ਦਾ ਧਿਆਨ ਧਰਕੇ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਨਿਯਤ ਕੀਤਾ ਟਾਈਮ ਠੀਕ ਮੰਜ਼ਿਲ 'ਤੇ ਪਹੁੰਚਣ ਵਾਲਾ ਹੈ। ਆਪਣੇ ਵਿਚਾਰਾਂ ਨੂੰ ਇੱਥੇ ਵਿਸਰਾਮ ਦਿੰਦਾ ਹਾਂ। ਹੋਈਆਂ ਭੁੱਲਾਂ ਮੇਰੇ ਕੋਲ ਜੋ ਸਮੇਂ ਦੌਰਾਨ ਹੋਈਆਂ ਨੇ ਉਹਨਾਂ ਦੀ ਮਾਫ਼ੀ ਮੰਗਦਾ ਹਾਂ। ਆਪ ਨੇ ਬਹੁਤ ਸਾਰਾ ਮਾਣ ਸਨਮਾਨ ਦਿੱਤਾ, ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਮਹਾਰਾਜ ਆਪ ਸਭਨਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ, ਖਜ਼ਾਨੇ ਭਰਪੂਰ ਕਰਨ, ਕਮਾਈ 'ਚ ਵਾਧਾ ਕਰਨ, ਕਮਾਈ 'ਚ ਬਰਕਤ ਪਾਉਣ, ਨਿਤਨੇਮ ਸੇਵਾ ਸਿਮਰਨ ਬੰਦਗੀ ਦੀ ਦਾਤ ਬਖਸ਼ਿਸ਼ ਕਰਨ। ਪੂਰੇ ਦੋ ਹਫ਼ਤੇ ਆਪ ਜੀ ਦੀ ਸੇਵਾ 'ਚ ਫਿਰ ਹਾਜ਼ਰ ਹਾਂ ਅਤੇ 28 ਤਰੀਕ ਨੂੰ ਆਪ ਜੀ ਕੋਲੋਂ ਦੀਵਾਨ ਲਾ ਕੇ ਅਸੀਂ ਅਗਲੇ ਟੂਰ 'ਤੇ ਰਵਾਨਾ ਹੋ ਜਾਵਾਂਗੇ। ਪਿਛਲੇ 4 ਹਫ਼ਤੇ ਵਿੱਚ ਜੋ ਪਿਆਰ ਦਿੱਤਾ ਉਹਦਾ ਧੰਨਵਾਦ। ਗੁਰੂ ਕਿਰਪਾ ਕਰੇ ਮੈਂ ਤੁਹਾਡੇ ਪਿਆਰ ਦੀ ਕਸਮੱਟੀ 'ਤੇ ਆਪਣੇ ਸਾਥੀਆਂ ਸਮੇਤ ਖਰਾ ਉਤਰ ਸਕਾਂ। ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।